कोई बंदा दुनिया च मशहूर हुंदा पर तिन्ना लोकां विच तां कोई नहीं मशहूर हुंदा। माड़ी मोटी मशहूरी तां सब दी है पर वाहिगुरु प्रसिद्ध है, बड़ा नाम है जिसका, जिहड़ा कदे मिटण वाला नहीं है। ना आम सो इस करके वो वाहिगुरु दे अंदर आम खास प्रपंच भी नहीं है, जिवें आपां संसार है, वाहिगुरु दे विच नहीं है संसार, वाहिगुरु दे विच है भी संसार। ये दोनों ही गल्लां ने निरलेप, जिवें सूरज इस वक्त आपां नूं दिखदा है, सूरज की धुप अपने सारियां उत्ते पैंदी भी है, सूरज अपने विच भी है ते नहीं भी है, है तो बड़ी दूर पर है भी है। इस प्रकार वाहिगुरु का प्रकाश सचखंड विचों अपने तक पहुँचता है सारिया थावां ते, अपने विच भी है ते अपने तो वक्खरा भी है। सो इस करके महाराज कहिंदे ना आम, आम नाम रोग का है, रोग रहत मेरा सतगुर जोगी, उहदे च कोई रोग नहीं है, ना मोह, ना उहदे च कोई मोह है। इन्नियां चीज़ां दा जो मालक है ओंकार परमेश्वर जो एक है, वो उसनू कहने सत नाम कहने, उहदा नाम बिल्कुल सत है पर इन्नियां चीज़ां दे संयुक्त होण करके करता, वो जो करता है केवल, वो करते दे बाकी तो सारे कार्य ही हन, उहदे वो केवल इको एक करता है, तिन्ना लोकां दा करता है, सृष्टि दा करता है, देवतियां दा करता है, 84 लाख जून दा करता है, करता धरता वो आप ही है। हुण जिवें आपां कल अक्खर विचार कीते सी ना, अक्खर दी बणतर जिहड़ी है बहुत देर होगी बणदिआं बणदिआं नूं, अक्खर कई जोड़ मिला के तां एक अक्खर दी उत्पत्ति हुंदी है। जिवें आपां ने यह भी विचार कीती सी कि ओं अक्खर दी व्युत्पत्ति जिहड़ी सी आ ओ मां तों होई है, ते एको हंग अक्खर तों इहने जन्म लिया। इसे प्रकार ये जिहड़ा करता अक्षर है ना, देखण नूं तां इक्को ही अक्षर लगता पर इह जुड़े हुए अक्षर ने, कर ते ता, कर हुंदा हथ, उहदे हथ विच जिहड़ी तार पकड़ी हुई है ना, रोजी रूप तार, जिंदगी रूप तार, चेतन सत्ता रूप तार, ये सारियां तारां उहदे हथ विच ने, अपने सारे जिन्ने जीव ने ना, वह अपने कृपा रूपी हाथ के नाल तारन वाला है आपां नूं सारिआं नूं। ते इस करके वाहिगुरु है करता, सारी सृष्टि का करता, बाकी सारे आपां हंकारज, वह सारिआं नूं अपनी रोजी दिंदा, पहला अपनी जोत दिंदा, फिर रोजी दिंदा, जिंदगी दिंदा, प्राण दिंदा, इस करके उहदा नाम पिया है करता। फिर यह है कि करता जिहड़ा अकाल पुरख है ना, ये बड़ियां डूंघियां चीजां ने कि जाप साहब आपां रोज पढ़ते हैं, जाप साहब दे विच इक पंगति आउंदी है, जतर तत्र दिसा विसा होए फैल्यो अनुराग, वह जिथे किथे भी सारिया दिशावां दे विच, दसो दिशावां दे विच उपर थले हरेक जगह दे उत्ते फैलिया तां होया की रूप बन के अनुराग, प्रेम रूप बन के सारिया विच फैलिया होया। वह वाहिगुरु का स्वरूप की है, प्रेम, वह प्रेम रूप होकर सारिया विच फैलिया होया है। इस करके ना वो जिहड़ा है ना रत्ता, वह प्रेम करके सारियां दे विच रत्ता होया होण करके, सारियां विच फैलिया होया होण करके उहनूं कहिंदे ने करता, हरेक दे विच है। पुरख, पुरख जो पूर्ण है, तूं घट घट अंतर सर्ब निरंतर जी हर एको पुरख समाणा, इस करके पुरख का अर्थ है पूर्ण, व्यापक, ਕੋਈ ਥਾਂ ਐਸੀ ਨਹੀਂ ਜਿੱਥੇ ਉਹ ਪੁਰਖ ਨਾ ਹੋਵੇ। ਵਾਹਿਗੁਰੂ। ਹੁਣ ਕਹਿੰਦੇ ਨੇ ਏਕਾ ਪੁਰਖ ਸਬਾਈ ਨਾਰ, ਜਿੰਨੇ ਆਪਾਂ ਭਾਵੇਂ ਕਹਾਉਂਦੇ ਆਪਣੇ ਆਪ ਨੂੰ ਬੰਦੇ ਹੀ ਹੈ ਅਤੇ ਇਹ ਇਸਤਰੀ ਹੈ, ਮੈਂ ਇਹਦਾ ਪਤੀ ਹਾਂ, ਮੈਂ ਬੰਦਾ ਹਾਂ, ਪਰ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਏਕਾ ਪੁਰਖ, ਅਕਾਲ ਪੁਰਖ ਹੀ ਇੱਕ ਪੁਰਖ ਹੈ ਬਸ, ਬਾਕੀ ਤਾਂ ਸਾਰੀਆਂ ਇਸਤਰੀਆਂ ਹੀ ਨੇ, ਆਪਾਂ ਸਾਰੀਆਂ ਉਹਦੀਆਂ ਪਤਨੀਆਂ ਰੂਪ ਹਾਂ। ਉਹ ਆਪਣਾ ਮਾਲਕ ਹੈ, ਕਿਉਂਕਿ ਵਾਹਿਗੁਰੂ ਪਤੀ ਦਾ ਵਾਚਕ ਹੈ ਨਾ ਪੁਰਖ, ਸੋ ਇਸ ਕਰਕੇ ਪੁਰਖ ਪਤੀ ਨੂੰ ਕਹਿੰਦੇ ਨੇ, ਉਹ ਆਪਣਾ ਮਾਲਕ। ਜਿਵੇਂ ਲੁਧਿਆਣੇ ਸ਼ਹਿਰ ਦੇ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਉਹਨਾਂ ਪੁਰਾਣੇ ਸਾਰੇ ਜਾਣਦੇ ਨੇ, ਪੁਰਾਣੇ ਬਜ਼ੁਰਗ ਜਾਣਦੇ ਨੇ, ਉਹਨਾਂ ਦਾ ਨਾਮ ਸੀ ਬਾਬਾ ਬਾਣ ਬੱਟਾ, ਕੋਈ ਸ਼ਾਇਦ ਜਾਣਦਾ ਹੋਵੇ ਤੁਹਾਡੇ 'ਚ। ਉਹ ਬਾਬਾ ਬਾਣ ਬੱਟਾ ਸਾਰਾ ਦਿਨ ਆਪਣੇ ਹੱਥ 'ਚ ਬਾਣ ਜਿਹਾ ਲੈ ਕੇ ਲੱਕ ਨੂੰ ਬੋਰੀ ਬੰਨ੍ਹ ਕੇ ਨਾ ਸ਼ਹਿਰ 'ਚ ਘੁੰਮਦਾ ਰਹਿੰਦਾ ਸੀ ਮਸਤਾਨਿਆਂ ਵਾਂਗੂ। ਇੱਕ ਉੱਥੇ ਰਹਿੰਦੀ ਸੀ ਬ੍ਰਹਮ ਗਿਆਨੀ ਮਾਈ, ਉਹ ਵੀ ਐਂ ਘੁੰਮਦੀ ਰਹਿੰਦੀ ਸੀ, ਉਹਦਾ ਨਾਂ ਸੀ ਚੰਦੋ। ਉਹ ਚੰਦੋ ਸਾਰਾ ਦਿਨ ਬਿਨਾਂ ਵਸਤਰਾਂ ਤੋਂ ਘੁੰਮਦੀ ਰਹਿੰਦੀ, ਮਾੜਾ ਜਿਹਾ ਉਹਲਾ ਜਿਹਾ ਕਰ ਛੱਡਦੀ, ਅਤੇ ਜਦੋਂ ਕਿਸੇ ਤੋਂ ਸਾਰੇ ਬੜਾ ਉਹਨੂੰ ਮਾਂ ਕਰਕੇ ਬੁਲਾਉਂਦੇ, ਸਤਿਕਾਰ ਕਰਦੇ, ਸਭ ਨੂੰ ਪਤਾ ਹੀ ਇਹ ਪੂਰਨ ਪੁਰਸ਼ ਨੇ ਦੋਵੇਂ ਜਾਣੇ, ਬੜੀ ਦੁਨੀਆ ਮੰਨਦੀ ਸੀ ਉਹਨਾਂ ਨੂੰ। ਪਰ ਜਦੋਂ ਬਾਬੇ ਬਾਣ ਬੱਟੇ ਨੇ ਸਾਹਮਣੇ ਆ ਜਾਣਾ ਮਾਈ ਚੰਦੋ ਦੇ, ਉਹਨੇ ਕਿਸੇ ਨਾ ਕਿਸੇ ਦਾ ਕੱਪੜਾ ਖੋ ਕੇ ਫਟਾਫਟ ਉੱਪਰ ਲੈ ਲੈਣਾ ਅਤੇ ਮੱਥਾ ਟੇਕਣਾ, ਅਤੇ ਕੋਈ ਦੁਕਾਨਦਾਰ ਕਹਿਣ ਲੱਗਿਆ ਮਾਂ ਇਹ ਜਦ ਇਹ ਬਾਬਾ ਬਾਣ ਬੱਟਾ ਤੇਰੇ ਸਾਹਮਣੇ ਆਉਂਦਾ ਉਦੋਂ ਹੀ ਤੂੰ ਕੱਪੜਾ ਉੱਪਰ ਲੈਂਦੀ ਆ, ਸਾਡੇ ਤੋਂ ਨਹੀਂ ਸੰਗਦੀ ਤੂੰ। ਉਹ ਕਹਿੰਦੀ ਤੁਸੀਂ ਕੋਈ ਬੰਦੇ ਹੋ, ਤੁਸੀਂ ਤਾਂ ਸਭ ਇਸਤਰੀਆਂ ਰੂਪ ਹੋ, ਇਹੀ ਇੱਕ ਪੁਰਖ ਹੈ ਬਸ, ਇਹ ਬ੍ਰਹਮ ਗਿਆਨੀ ਹੈ, ਇਹ ਪੁਰਖ ਹੈ, ਇਸ ਕਰਕੇ ਅਕਾਲ ਪੁਰਖ ਆਪਣਾ ਪਤੀ ਹੈ ਸਾਰਿਆਂ ਦਾ, ਆਪਾਂ ਉਹਦੀਆਂ ਸਾਰੀਆਂ ਇਸਤਰੀਆਂ ਹਾਂ, ਇਸੇ ਕਰਕੇ ਉਹਨੂੰ ਕਹਿੰਦੇ ਪੁਰਖ। ਹੁਣ ਪੁਰਖ ਜਿਹੜਾ ਹੁੰਦਾ ਪੂਰਨ ਰੂਪ ਹੈ, ਪੁਰਖ ਪਤੀ ਰੂਪ ਹੈ। ਪੁਰਖ ਦਾ ਅਰਥ ਹੈਗਾ, ਸੋ ਜਿਵੇਂ ਪੂਰੀਆਂ ਨੇ ਜਿੰਨੀਆਂ ਸਾਰੀਆਂ ਪੂਰੀਆਂ ਨੇ, ਇਹਨਾਂ ਵਿੱਚ ਖਾ ਆਕਾਸ਼ ਵਾਂਗੂ ਵਿਆਪਕ ਹੈ ਉਹ। ਦੇਹਾਂ ਰੂਪ ਆ ਜਿੰਨੀਆਂ ਆਪਣੇ ਸਰੀਰ ਨੇ ਇਹ ਵੀ ਪੂਰੀਆਂ ਹੀ ਨੇ, ਇਹਨਾਂ ਵਿੱਚ ਆਕਾਸ਼ ਵਾਂਗੂ ਵਿਆਪਕ ਹੈ। ਫਿਰ ਪੁਰ ਜਿੰਨੀਆਂ ਨੇ ਪੂਰੀਆਂ ਬਣਾਈਆਂ, ਵਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਆਦਿਕ, ਇੰਦਰਪੁਰੀ, ਫਿਰ ਇਹ ਸਾਰੇ ਸਰੀਰਾਂ ਰੂਪੀ ਪੂਰੀਆਂ ਨੂੰ ਖਾ ਨਾਸ ਕਰਨ ਵਾਲਾ ਵੀ ਉਹ ਆਪ ਹੀ ਹੈ, ਇਸੇ ਕਰਕੇ ਉਹਨੂੰ ਪੁਰਖ ਕਹਿੰਦੇ ਨੇ। ਫਿਰ ਪੁਰਖ ਉਹ ਹੁੰਦਾ ਹੈ ਆਪਣੇ ਚੋਂ ਕੋਈ ਬੰਦਾ ਨਰਕਾਂ ਤੋਂ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ, ਕਹਿਣ ਨੂੰ ਭਾਵੇਂ ਸਾਰੇ ਕਹੀਏ ਕਿ ਮੈਂ ਪੁਰਖ ਹਾਂ, ਲਿਆਓ ਵੀ ਨਰਕਾਂ ਤੋਂ ਰੱਖਿਆ ਕਰਕੇ ਦਿਖਾਓ। ਜਿਹੜਾ ਨਰਕਾਂ ਤੋਂ ਰੱਖਿਆ ਕਰੇ ਉਹਨੂੰ ਕਹਿੰਦੇ ਪੁਰਖ। ਨਰਕਾਂ ਦੇ ਵਿੱਚ ਇੱਕ ਖਾਸ ਨਰਕ ਹੈ, ਉੱਥੇ ਰੱਬ ਕਿਸੇ ਨੂੰ ਨਾ ਹੀ ਪਾਵੇ, ਜਿਹੜੇ ਪਏ ਹੋਏ ਨੇ ਉਹਨਾਂ ਨੂੰ ਪਤਾ, ਉਹ ਮਿੱਝ ਅਤੇ ਪਾਕ ਦਾ ਹੈ, ਉੱਬਲਦੀ ਹੈ ਉਹਦੇ ਵਿੱਚ ਸੁੱਟ ਦਿੰਦੇ ਨੇ ਜੀਵ ਆਤਮਾ ਨੂੰ, ਉਹਨੂੰ ਪੂਨਾਮੇ ਨਰਕ ਕਹਿੰਦੇ ਨੇ, ਪੂਨ ਦਾ ਨਰਕ ਹੈ ਉਹ, ਪਾਕ ਪਈ ਹੈ ਜਿੱਥੇ, ਪਾਕ ਵਿੱਚ ਸੁੱਟ ਦਿੰਦੇ ਨੇ। ਉਸ ਨਰਕ ਤੋਂ ਰੱਖਿਆ ਕਰਨ ਵਾਲਾ ਸਿਰਫ ਵਾਹਿਗੁਰੂ ਹੈ, ਹੋਰ ਕੋਈ ਨਹੀਂ, ਇਸੇ ਕਰਕੇ ਉਹਨੂੰ ਕਹਿੰਦੇ ਪੁਰਖ ਵਾਹਿਗੁਰੂ। ਪੁਰਖ ਹੁੰਦਾ ਪੁਰਸ਼ਾਰਥ ਦੇਣ ਵਾਲਾ, ਭਾਵ ਉੱਦਮ ਦੇਣ ਵਾਲਾ। ਸੋ ਇਸੇ ਪ੍ਰਕਾਰ ਜਿਹੜਾ ਪੁਰਖ ਉੱਦਮ ਦਿੰਦਾ, ਇੱਕ ਹੁੰਦਾ ਪੌਰਖ, ਅੱਖਰ ਨੇ ਵੀ ਇੱਥੋਂ ਹੀ ਜਨਮ ਲਿਆ ਪੁਰਖ ਤੋਂ, ਪੌਰਖ, ਪੌਰਖ ਹੁੰਦਾ ਵਿਚਾਰ ਦੇਣ ਵਾਲਾ, ਜਿਹੜੇ ਸੋਹਣੇ ਸਿੱਧੇ ਸੋਹਣੇ ਵਿਚਾਰ, ਧਾਰਮਿਕ ਵਿਚਾਰ ਨੇ ਇਹ ਗੁਰਬਾਣੀ ਵਿੱਚ ਹੀ ਨੇ, ਇਹ ਧੁਰਕੀ ਬਾਣੀ ਵਿੱਚ ਅਕਾਲ ਪੁਰਖ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਹੈ ਪੁਰਖ, ਏਕਾ ਪੁਰਖ ਸਬਾਈ ਨਾਰ, ਸਾਰੀਆਂ ਆਪਾਂ ਉਹਦੀਆਂ ਇਸਤਰੀਆਂ ਹਾਂ। ਹੁਣ ਪੁਰਖ ਅੱਖਰ ਮਹਾਤਮਾ ਲਈ ਵੀ ਵਰਤਿਆ ਗੁਰਬਾਣੀ ਦੇ ਵਿੱਚ, ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੈ, ਮਹਾਤਮਾ ਰੂਪ ਵੀ ਆਪ ਹੀ ਆ ਉਹ। ਅਤੇ ਪੁਰਖ ਅੱਖਰ ਸਤਿਗੁਰੂ ਲਈ ਵੀ ਵਰਤਿਆ ਹੈ, ਸਤਿਗੁਰੂ, ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸੰਮਤ ਸਭ ਕੋਏ, ਕਿਉਂ ਤਾਂ ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਂ ਵੀ ਆਇਆ, ਸਤਪੁਰਖ ਵੀ ਉਸੇ ਨੂੰ ਕਿਹਾ, ਆ ਹੁਣ ਵੀ ਕਹਿੰਦੇ ਸੀ ਮਹਾਰਾਜ ਕਹਿੰਦੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਇਹ ਤਾਂ ਉਹਨਾਂ ਨੂੰ ਵੀ ਇਹੀ ਅੱਖਰ ਵਰਤਿਆ ਆਦਿ ਪੁਰਖ ਜੀ ਨੂੰ, ਮਹਾਤਮਾ ਲਈ ਵੀ ਇਹੀ ਅੱਖਰ ਵਰਤਿਆ ਹੈ, ਸੋ ਪੁਰਖ ਭਲ ਭਲਾ। ਜਿਹੜਾ ਸਤਿਗੁਰੂ ਦੇ ਬਚਨਾਂ ਨੂੰ ਮੰਨਦਾ ਉਹ ਪੁਰਖ ਭਲ ਭਲਾ, ਉਹ ਸਾਰਿਆਂ ਨਾਲੋਂ ਭਲਾ ਪੁਰਸ਼ ਹੈ, ਚੰਗਾ ਪੁਰਖ ਹੈ। ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਹੈ, ਸਤਿਗੁਰ ਜਿਹੜਾ ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਤ ਸਭ ਕੋਏ। ਸੋ ਜਿਵੇਂ ਇੱਕ ਬੰਦਾ ਹੈ, ਇੱਕ ਉਹਨਾਂ ਦੀ ਕੁਲ ਹੈ, ਸੋ ਜਿਵੇਂ ਉਹਨਾਂ ਦੇ ਵਿੱਚ ਫਿਰ ਉਹਦਾ ਜਿਹੜਾ ਪੁੱਤਰ ਹੈ ਉਹਦਾ ਅੱਗੇ ਪੁੱਤਰ ਹੈ, ਉਹਦਾ ਅੱਗੇ ਪੁੱਤਰ, ਜਿਵੇਂ ਜਨਕ ਰਾਜਾ ਹੋਇਆ ਜਿਹੜਾ ਸੀਤਾ ਦਾ ਪਿਤਾ ਸੀ, ਇਹ 53ਵਾਂ ਜਨਕ ਸੀਗਾ। ਇਹ ਜਨਕਾਂ ਦੀ ਗੱਦੀ ਚੱਲਦੀ ਆਉਂਦੀ ਹੈ। ਇਸੇ ਪ੍ਰਕਾਰ ਇੱਕ ਜਨਕ, ਦੋ ਜਨਕ, ਤਿੰਨ ਜਨਕ, ਚਾਰ ਜਨਕ, ਜਿਵੇਂ ਫਰੀਦ ਸਾਨੀ ਹੈ, ਭਗਤ ਫਰੀਦ ਜੀ ਜਿਹੜੇ ਅਸਲ ਭਗਤ ਫਰੀਦ ਪਹਿਲਾਂ ਹੋਏ ਨੇ, ਅਤੇ ਜਿਹੜੇ ਗੁਰੂ ਨਾਨਕ ਦੇਵ ਜੀ ਹੋਏ ਵੇਲੇ ਹੋਏ ਨੇ ਉਹ 19ਵੇਂ ਭਗਤ ਸੀ, ਇਹ ਭਗਤ ਫਰੀਦ ਸਾਨੀ। ਇਸ ਦਾ ਗੱਦੀ ਚੱਲਦੀ ਆਉਂਦੀ। ਇਸੇ ਪ੍ਰਕਾਰ ਜਿਹੜੇ ਅਕਾਲ ਪੁਰਖ ਨੇ ਬਣਾਏ ਨੇ, ਅਕਾਲ ਪੁਰਖ, ਫਿਰ ਸਤਿਗੁਰ ਪੁਰਖ, ਫਿਰ ਬ੍ਰਹਮ ਗਿਆਨੀ ਜਿਹੜੇ ਨੇ ਮਹਾਂਪੁਰਖ, ਇਸੇ ਪ੍ਰਕਾਰ ਫਿਰ ਸਧਾਰਨ ਪੁਰਖ ਹੈ, ਸਾਰੇ ਪੁਰਖ ਹੀ, ਪਰ ਉਹਨਾਂ ਦੇ ਪਹਿਲੇ ਅੱਖਰ ਬਦਲ ਜਾਂਦੇ ਨੇ। ਉਹ ਪਾਰ ਬ੍ਰਹਮ ਪੁਰਖ ਪਰਮੇਸ਼ੁਰ ਆਪ ਹੈ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਅਤੇ ਅਕਾਲ ਪੁਰਖ ਲਈ ਵੀ ਇਹੀ ਅੱਖਰ ਵਰਤਿਆ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਉਹ ਕਰਤਾ ਪੁਰਖ ਹੈ, ਇਹ ਸਰਗੁਣ ਵਿੱਚ ਆਉਂਦਾ। ਇੱਕ ਨਿਰਗੁਣ ਵਿੱਚ ਸ਼ੁੱਧ ਬ੍ਰਹਮ ਨੂੰ ਕਹਿੰਦੇ ਨੇ ਕਰਤਾ ਪੁਰਖ। ਜਿਹੜਾ ਨਿਰਗੁਣ ਵਿੱਚ ਚਲਿਆ ਜਾਂਦਾ ਨਾ, ਉਹ ਬ੍ਰਹਮ ਨੂੰ ਵੀ ਪੁਰਖ ਹੀ ਕਿਹਾ ਹੈ। ਉਹ ਆਪਾਂ ਪੜ੍ਹਦੇ ਚੀਜ਼ਾਂ ਰੋਜ਼ ਹੀ ਹੈ, ਪਰ ਕਿਉਂ ਇੰਨਾ ਟਾਈਮ ਵੀ ਨਹੀਂ ਹੁੰਦਾ, ਇੰਨਾ ਆਪਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਇਸ ਗੱਲ ਦੀ। ਆਓ ਆਪਾਂ ਪੜ੍ਹਦੇ ਹਾਂ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਇਹ ਜਿਹੜਾ ਨਿਰਗੁਣ ਸਰੂਪ ਹੈ ਉਸ ਸ਼ੁੱਧ ਨੂੰ ਕਿਹਾ ਹੈ, ਕਈ ਥਾਈਂ ਵਰਤਿਆ। ਸ਼ੁੱਧ ਨਿਰਗੁਣ ਸਰੂਪ ਨੂੰ ਕਿਹਾ, ਸਰਗੁਣ ਸਰੂਪ ਨੂੰ ਵੀ ਪੁਰਖ ਕਿਹਾ, ਸਤਿਗੁਰੂ ਨੂੰ ਵੀ ਪੁਰਖ ਕਿਹਾ, ਬ੍ਰਹਮ ਗਿਆਨੀ ਨੂੰ ਵੀ ਪੁਰਖ ਕਿਹਾ, ਅਤੇ ਅੱਗੇ ਜਿਹੜਾ ਹੈ ਸਧਾਰਨ ਪੁਰਖ ਨੂੰ ਵੀ ਪੁਰਖ ਹੀ ਕਿਹਾ ਹੈ। ਪਰ ਫਰਕ ਉਹਨਾਂ ਦੇ ਕੰਮਾਂ ਦਾ ਹੈ। ਇਹ ਪੁਰਖ ਨਾਸਵੰਤ ਨੇ, ਜਿਹੜੇ ਮਾਇਆਵੀ ਨੇ, ਉਹ ਪੁਰਖ ਕਦੇ ਜਾਂਦਾ ਨਹੀਂ। ਉਹਨਾਂ ਵਿੱਚ ਕੌਣ ਕੌਣ ਨੇ? ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਕਰਕੇ ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਖੱਖੇ ਨੂੰ ਔਂਕੜ ਹੈ, ਇੱਕ ਦਾ ਜਨਾਇਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਪੁਰਖ ਕਿਹਾ ਹੈ, ਕਿਉਂਕਿ ਮੂਲ ਮੰਤਰ ਪੜ੍ਹਨ ਵੇਲੇ ਸਾਰੀਆਂ ਚੀਜ਼ਾਂ ਜੇ ਵਿਚਾਰ ਕਰੀਏ ਤਾਂ ਜਾ ਕੇ ਕਿਤੇ ਮਨ ਦੀ ਇਕਾਗਰਤਾ ਪ੍ਰਾਪਤ ਹੋ, ਨਾਲੇ ਆਪਾਂ ਨੂੰ ਇੰਨਾ ਤਾਂ ਗਿਆਨ ਹੋ ਜਾਏ ਕਿ ਪੁਰਖ ਹੈ ਕੌਣ, ਕਰਤੇ ਦਾ ਭਾਵ ਕੀ ਹੈ। ਨਿਰਭਉ, ਜਿਹੜਾ ਭੈ ਤੋਂ ਰਹਿਤ ਹੈ, ਜਿਹਨੂੰ ਕਿਸੇ ਦਾ ਡਰ ਨਹੀਂ। ਹੁਣ ਕੋਈ ਬੰਦਾ ਡਰਦਾ ਹੈ, ਕੋਈ ਮੌਤ ਤੋਂ ਡਰਦਾ, ਸਧਾਰਨ ਬੰਦਿਆਂ ਕੋਲ ਭੱਜਿਆ ਫਿਰੇ, ਮੈਨੂੰ ਡਰ ਲੱਗਦਾ, ਉਹ ਆਪਾਂ ਡਰ ਨਹੀਂ ਦੂਰ ਕਰ ਸਕਦੇ।
ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੈ। ਕਹਿੰਦੇ ਉਹ ਨਿਰਭਉ ਦੀ ਸ਼ਰਨ ਵਿੱਚ ਚਲਿਆ ਜਾ। ਉਹ ਨਿਰਭਉ ਦਾ ਜਾਪ ਕਰਨ ਵਾਲੇ ਨੂੰ ਨਿਰਭਉ ਹੀ ਬਣਾ ਦਿੰਦਾ। ਜਿਹੜਾ ਉਹਦਾ ਜਾਪ ਕਰਦਾ ਹੈ ਨਾ, ਉਹਨੂੰ ਨਿਰਭਉ ਬਣਾ ਦਿੰਦਾ। ਹੁਣ ਦੁਨੀਆਂ ਦੇ ਅੰਦਰ ਨਿਰਭਉ ਤਾਂ ਹੋਰ ਵੀ ਵਿਅਕਤੀ ਨੇ ਬਣ ਬੈਠੇ ਸੀ, ਹਰਨਾਕਸ਼, ਰਾਵਣ, ਇਹ ਕਹਿੰਦੇ ਸੀ ਕਿ ਰੱਬ ਮੈਂ ਹੀ ਹਾਂ, ਤੇ ਨਿਰਭਉ ਬਣ ਕੇ ਬੈਠ ਗਏ। ਹੁਣ ਜਦੋਂ ਅਸਲ ਨਿਰਭਉ ਨੂੰ ਪਤਾ ਲੱਗਿਆ ਕਿ ਉਹ ਦੋ ਜਾਣੇ ਨਿਰਭਉ ਬਣ ਕੇ ਬੈਠ ਗਏ ਨੇ, ਤਾਂ ਉਹਨਾਂ ਨੂੰ ਭੈ ਦੇਣ ਵਾਸਤੇ ਨਿਰਵਿਸ਼ੇਸ਼ ਕਰਕੇ ਭਉ ਦੇ ਕੇ ਉਹਨਾਂ ਨੂੰ ਭਖ ਜਾਂਦਾ, ਖਾ ਜਾਂਦਾ, ਖਤਮ ਕਰ ਦਿੰਦਾ। ਜਿਹੜਾ ਹਰਨਾਕਸ਼ ਕਹਿੰਦਾ ਸੀ ਮੈਂ ਰੱਬ ਹਾਂ, ਮੈਂ ਕਿਸੇ ਤੋਂ ਨਹੀਂ ਡਰਦਾ, ਜਦੋਂ ਪਰਮਾਤਮਾ ਨੇ ਨਰਸਿੰਘ ਰੂਪ ਧਾਰਨ ਕਰਕੇ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਉਹਨੂੰ ਕਿਹਾ ਉਹ ਪਾੜਦਿਆਂ ਹੁਣ ਤੈਨੂੰ, ਤਾਂ ਹਰਨਾਕਸ਼ ਥਰ ਥਰ ਕੰਬਣ ਲੱਗ ਪਿਆ। ਜਿਹੜਾ ਕਹਿੰਦਾ ਸੀ ਨਾ ਮੈਂ ਨਿਰਭਉ ਹੈ, ਉਹ ਰੱਬ ਨੂੰ ਕਹਿੰਦਾ ਨਹੀਂ ਮੈਂ ਨਹੀਂ ਨਿਰਭਉ, ਤੁਸੀਂ ਹੀ ਨਿਰਭਉ ਹੋ, ਤੁਸੀਂ ਵੀ ਭੈ ਤੋਂ ਰਹਿਤ ਹੋ। ਇਸ ਕਰਕੇ ਪਰਮੇਸ਼ੁਰ ਆਪਾਂ ਨੂੰ ਭੈ ਤੋਂ ਰਹਿਤ ਕਰ ਦਿੰਦੇ ਹਨ, खुद भी भय तो रहत हन। निरभौ निरभौ का मतलब यह भी है कि निरा दूजिया अपने भय थले रखण वाला कि चीजा भय विच सूरज भय विच चंद कोह करोड़ी चल तनयंत यह सारी पौड़ी पढ़ लो। भय विच सारिया चीजा ने भय विच सब आकार है निरभौ हर जीव सोए। सारिया चीजा डर विच ने ते डर दे विच हरेक चीज है। एक सिर्फ वाहेगुरु नहीं है डर दे विच। इस करके सतगुरु आपां नूं कहिंदे निरभौ दे नाल जुड़ो। निरवैर वो जो वैर तो रहत है आप किसे नाल वैर नहीं क्योंकि सारे तो मेरी अंश ने कहते कि वैर करना हरेक विच तो मैं आप ही बैठा। जेड़ा उहदा जाप करता है वह खुद भी निरवैर ही हो जाता है। फिर वो ये भी कर्म करता है अपने भगतां दे जेड़े वैरी ने ना उन्हां नूं निरवैरी कर दिंदा है। भगत कहे कि फलाना बंदा मेरे नाल वैर करता है। प्रहलाद जी नूं निरभौ ते निरवैर की पदवी रब नहीं दित्ती है। प्रहलाद नूं भी निरभौ ते निरवैर ही बना दिता। वैरी जेड़े अपने ने उन्हां नूं निरवैर करता है भाव वैर तो रहत कर दिंदा वैरी तो रहत कर दिंदा। जिवें काम करो लोभ मोह हंकार ने ये अपने वैरी ने। जदों आपां निरभौ ते निरवैर का जाप करते हैं उदों आपां निरवैरी बन जाते हैं भाव वैरी तो रहत। कोई वैरी रहिंदा ही नहीं निरवैर उन्हां वैरियां नूं भी खत्म कर दिंदा। इस करके निरवैर का जाप करते हैं कि वाहेगुरु तेरा किसी नाल वैर नहीं ते सानू भी ऐसे बना दे भी साडे लई साडे मन च एक गल बन जाए कि ना को बैरी ना ही बेगाना सगल संघ हम को बनाई। निरवैर ये अकाल पुरख के अभ्यास करद्या करद्या सो हौली हौली अभ्यास करया करो। यदा जिन्ना भी बख्शिश की महाराज ने आपां नूं जे बोल बोल के ये कई चीजा ने एक तो तुसीं बोल बोल के कर दे दा जाप एक माला जे कर सकते हो रोज बोल बोल के जिन्ना क आपां कथा दे शुरू च बोलते हैं प्यार नाल भावें अद्धा घंटा लग जाए कोई गल नहीं 45 मिनट लग जाने एक माला नूं ये एक वखरा अभ्यास है। एक तो हुंदा चलो बहुतियां माला करनियां कई ने ज्यादा स्पीड रखनी पैंदी है वो तो एक दो मिनट विच भी कर सकते हैं तीन मिनट च भी कर सकते हैं पर एक माला साडे खास जाप वास्ते हुंदी है जिन्हों आपां उन्नी की स्पीड ते जप सकदे जिन्ना बिल्कुल सुनाई दे सके जिवें आपां आम जपदे हां शुरू दे विच। सो इस करके निरवैर तक ही अपने विचार सीमित ने। बाकी दे कल नूं अगे विचार कर लवांगे किस प्रकार ये तां सिर्फ पहले पहले अर्थ ने उहदे बाकी दे अर्थ नाल नाल चलदे रहणगे। ਵੀ ਸਿੱਧਾ ਨੇ ਇਹ ਪ੍ਰਸ਼ਨ ਕਰਨਾ ਮਹਾਰਾਜ ਨੂੰ ਇੱਕ ਓਅੰਕਾਰ ਕੱਲਾ ਹੀ ਬੜਾ ਹੁੰਦਾ ਵੀ ਇਹ ਸੱਤ ਕਿਉਂ ਲਿਖਿਆ ਨਾਲ ਸੱਤ ਹੀ ਬਹੁਤ ਸੀ ਨਾਮ ਕਿਉਂ ਲਿਖਿਆ ਸੱਤ ਨਾਮ ਇੱਕ ਓਅੰਕਾਰ ਸੱਤ ਨਾਮ ਥੋੜਾ ਇੱਕ ਓਅੰਕਾਰ ਦੋ ਸੱਤ ਨਾਮ ਦੇ ਚਾਰ ਅੱਖਰ ਛੇ ਅੱਖਰਾ ਜਾਪ ਬਣ ਜਾਂਦਾ ਹੈ ਬਹੁਤ ਹੈ ਤੁਹਾਨੂੰ ਕਰਤਾ ਲਿਖਣ ਦੀ ਕੀ ਲੋੜ ਪੈ ਗਈ ਫਿਰ ਇਹਦਾ ਜਵਾਬ ਦੇਣਗੇ फिर तुहानू पुरख लिखण की की लोड़ पैगी फिर इहदा जवाब देणगे। संपूर्ण मूल मंत्र नूं क्योंकि उदों अपना पंथ नवा नवा चलिया सी ना गुरु नानक देव जी वेले सारिआं ने बड़ा अटैक कीता सी क्यों ये क्यों शुरू क्यों कर लिया सरोवर क्यों बना लिया तुसी आ गुरु ग्रंथ साहिब दी की लोड़ सी आ की लोड़ सी। फिर उहनां सारिआं दे जवाब जिहड़े गुरु नानक देव जी ने दित्ते निरुत्तर कीता सारिआं नूं ताइयों तां सारे कहिंदे धन नानक तेरी वड्डी कमाई तन नानक तेरी वड्डी कमा वाहे गुरु वाहे गुरु। वाहे गुरु महाराज कृपा कर रहे ने। निर्वैर तक आपने श्रवण किया है, निर्भौ निर्वैर। ये जिहड़े जिन्ने भी प्रश्न उत्तर हो रहे ने सिद्धां दे नाल, ये सधारण विद्वान की पहुंच नहीं है। ये संत बाबा सुंदर सिंह जी महापुरश जिहड़े बाबा गुरबचन सिंह जी खालसा तो पहला होए ने, वह बीतराग महापुरश उच्च कोटि के ब्रह्म ज्ञानी बहुत उच्ची अवस्था के मालक होए ने। ये सारे जिन्हें भी सुन रहे आप जवाब, ये उन्होंने अपनी अंतरजामता ही सारिया चीजा लिखिया हुई ने। भावें भी ये पिछों टकसाल सीने बसीने चलिया आ रही चीजा नालों वखरा है, तो उन्होंने अपनी अंतरजामता देख के बाबा गुरबचन सिंह जी खालसा पढ़ाए, उन्होंने अगे बाबा करतार सिंह जी खालसा बख्शिश की, उन्होंने अगे जपजी साहब का टीका लिखा। पर इन्ना क फर्क पैंदा कि जे आम बंदा टीका प्रकाश करके खोल के पढ़े तो वह बंद कर दिंदा उन्हों, क्योंकि उन्हों पढ़न नाल नहीं उन्ना ज्ञान हुंदा जिन्ना इन्हू सुना के ते सुन नाल ज्ञान हुंदा। क्योंकि ये जिहड़ियां चीजां आपां सुन लग जांदे आ इहदे नाल बड़ियां सहायक पुस्तकां पढ़नियां पैंदियां ने, जिहड़ियां किसी शुरू तो लैके बहुत छोटियां छोटियां पुस्तकां पढ़दिआं काफ़ी उच्चे तक चले जाना पैंदा, फिर इन्हां चीजां दी समझ लगदी। इस करके ये सिद्धां नाल जिहड़े प्रश्न उत्तर हो रहे ने, एक बाहरले मत वाले नाल जदों प्रश्न उत्तर हुंदे ने तां किवें हुंदे ने, नाले एक चीज यह भी याद रखनी कि जदों नवा नवा कोई धर्म चलता उहदे उत्ते बहुत किंतु परंतु खड़े हो जांदे ने, इहदी की लोड़ सी आ क्यों चारिया। सिद्धां ने अपने वल्लों बहुत कोशिश की कि गुरु नानक देव जी दे मंत्र विच किते ऊणता ही कढ दईए सी, जे भी ऊणता ही निकल गई ये साडे थले लग जाणगे ते साडे चरणी पै जाणगे, असीं इन्हां नूं चेला बना लवांगे। गुरु नानक देव जी नूं हरेक पास्यों घेरन दा यतन करदे ने, पर गुरु नानक देव जी सारिआं नूं ही सोझी दे देणगे भी इह निर्वैर तक आपां सुणिआ। हुण कहिंदे जिहड़ा अकाल मूर्त है इहदा भाव की, बाकी गल भी ठीक है, उन्होंने पहलां कदे इह सुणिआ ही नहीं सीगा, किसी ने भी नहीं सुनिया। गुरु नानक देव जी नूं तां इह मिलिआ ते उदों पहलां इह किसी ने सुनिआ ही नहीं कि अकाल मूर्त की है। सो गुरु नानक देव जी वल्लों ही उन्हां नूं अर्थ दस्से जा रहे। महाराज कहिंदे ने देखो जिहड़ा ना संधि छेद करके चल रहे हां, एक एक पद दे अर्थ करदे हां आपां, पहला एक दे अर्थ ही कीते ने, फिर कले ओंकार दे कीते ने, फिर सत दे, फिर कले नाम दे अर्थ ने, फिर करता दे भी संधि छेद करके कार ते ता, फिर पुरख, फिर ये भी संधि छेद करके अर्थ होए ने, फिर आ गया निर्भाओ निर्वैर, हुण कहिंदे ने अकाल। अकाल वो हुंदा है अगे नाल जिहड़ा लाया मूर्त, मूर्त भाव हस्ती होंद जां वजूद। हुण जिहड़ी मूर्त है, मूर्त पत्थरां दे उत्ते उकरी जांदी है, मूर्त चांदी दे विच भी उकरी जांदी है, सोने दी भी पित्तल दी भी, मूर्तियां तां कई प्रकार दीआं जिस्तां दे उत्ते बणदीआं ने, धातां उत्ते मूर्तियां बणदीआं ने, मुसब्बर वालों कागजां ते कपड़ियां ते मूर्तियां बनाईयां जांदियां ने। इसे प्रकार जिहड़ियां मूर्तियां ने उह कंधां दे उत्ते भी चित्र बना दित्ते जांदे ने। हुण मूर्ति इस बंदे नूं भी कहा है, जद छेवें पातशाह महाराज को ब्राह्मण ने आके बेनती की, तीन जाने सी, कहिंदे महाराज मेरी इस्त्री नूं खोह के लै गए। महाराज कहिंदे कौन? कहने महाराज जी वह बहुत लंबे लंबे सी उच्चे उच्चे पठान, किन्ने? कहने जी तीन बुरछियां वर्गे सी वह, ते तुसी किन्ने जाने सी? महाराज कहंदे कहने असी 72 मूर्तियां। अपने आप नूं मूर्तियां दसदे ने ते उहनां नूं तिन्नां नूं दसदे ने वह बुरछियां वर्गे तीन, ते असी 72 बंदे सी 72 मूर्तियां। तो महाराज कहने जिहड़ा माता दे उधर तो जन्म लैण वाली यह मूर्ति है ना, यह थोड़ी जी तुरन फिरन वाली मूर्ति है, एक पत्थर की मूर्ति हुंदी है, ਇਹ ਜਿਹੜਾ ਅਕਾਲ ਮੂਰਤ ਕੀਤਾ ਨਾ ਅਰਥ ਕਹਿੰਦੇ ਇਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੀ ਨਹੀਂ ਮਿਲਦਾ, ਇਹਨਾਂ ਮੂਰਤੀਆਂ ਤੋਂ ਵੱਖਰੀ ਮੂਰਤੀ, ਮੂਰਤੀਆਂ ਤਾਂ ਹੋਰ ਚੀਜ਼ ਆ, ਅਕਾਲ ਕਾਲ ਤੋਂ ਰਹਿਤ ਮੂਰਤ ਦਾ ਮਤਲਬ ਹੈ ਹਸਤੀ ਹੈ, ਕਾਲ ਤੋਂ ਰਹਿਤ ਸਰੂਪ ਹੈ। ਬਾਕੀ ਤਾਂ ਸਾਰੀਆਂ ਮੂਰਤੀਆਂ ਟੁੱਟ ਜਾਂਦੀਆਂ ਨੇ, ਫਟ ਜਾਂਦੀਆਂ ਨੇ, ਗਲ ਸੜ ਜਾਂਦੀਆਂ ਨੇ, ਰੁੜ ਜਾਂਦੀਆਂ ਨੇ, ਨਾਸ ਹੋ ਜਾਂਦੀਆਂ ਨੇ, ਪਰ ਉਹ ਵਾਹਿਗੁਰੂ ਜੋ ਹੈ ਨਾਸ ਤੋਂ ਰਹਿਤ ਸਰੂਪ ਹੈ, ਨਾਸ ਤੋਂ ਰਹਿਤ ਹਸਤੀ ਹੈ। ਕਾਲ